ਔਰ ਪ੍ਰੋਗਰਾਮ ਦੇ ਵਿਚ ਅਗਲਾ ਸਿਲਸਿਲਾ ਜਿਹੜਾ ਉਹ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਵਿਰਸਾ ਤੇ ਇਤਿਹਾਸ ਦਾ। ਸੋ ਇਸ ਸਿਲਸਿਲੇ ਚ ਹਮੇਸ਼ਾ ਵਾਂਗ ਸਾਡੇ ਨਾਲ ਸਾਡਾ ਸਾਥ ਦਿੰਦੇ ਹੁੰਦੇ ਆ ਸਰਦਾਰ ਕੁਲਜੀਤ ਸਿੰਘ ਦਿਲਬਰਹੁਰੀ, ਅੱਜ ਵੀ US ਤੋਂ ਸਾਡੇ ਨਾਲ ਜੁੜ ਚੁੱਕੇ ਨੇ। ਸੋ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ, ਬਹੁਤ ਬਹੁਤ ਸਵਾਗਤ ਦਿਲਬਰ ਸਾਹਿਬ ਪ੍ਰੋਗਰਾਮ ਦੇ ਵਿਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
ਲਹਿਰਾਂ ਸੁਣਦੇ ਸਾਰੇ ਸਰੋਤਿਆਂ ਨੂੰ ਕੁਲਜੀਤ ਸਿੰਘ ਦਿਲਬਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੀ ਗੁਰਫਤਿਹ, ਗੁਰਫਤਿਹ ਜੀ, ਹੋਰ ਸੁਣਾਓ ਕੀ ਹਾਲ ਚਾਲ ਨੇ।
ਹਾਂਜੀ ਬਹੁਤ ਬੜੀ ਕਿਰਪਾ ਮਹਾਰਾਜ ਜੀ।
ਜੀ ਸੋ ਦਿਲਬਰ ਸਾਹਿਬ, ਸਾਡੇ ਆਸਟ੍ਰੇਲੀਆ ਦੇ ਵਿਚ ਈਸਟਰ ਲੌਂਗ ਵੀਕਐਂਡ ਲੰਘ ਕੇ ਗਿਆ, ਇਨ੍ਹਾਂ ਦਿਨਾਂ ਦੇ ਵਿਚ ਈਸਟਰ ਹੋਲੀਡੇਜ਼ ਜਿਹੜੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ, ਔਰ ਜਿਹੜੇ ਬੱਚੇ ਨੇ ਉਹ ਇਨ੍ਹਾਂ ਦਿਨਾਂ ਦੇ ਵਿਚ ਘਰ ਨੇ, ਔਰ ਜਿਵੇਂ ਸਾਡੇ ਕੋਰੋਨਾ ਦੇ ਜਿਹੜੇ ਹਾਲਾਤ ਆ ਉਨ੍ਹਾਂ ਦੇ ਵਿਚ ਤਾਂ ਕਾਫੀ ਸੁਧਾਰ ਹੋ ਚੁੱਕੇ ਆ। ਤਕਰੀਬਨ ਜੇ ਅਸੀਂ ਆਪਣੇ ਸੂਬੇ ਦੀ ਗੱਲ ਕਰੀਏ, ਵਿਕਟੋਰੀਆ ਦੇ ਵਿਚ ਟੋਟਲੀ ਜਿਹੜਾ ਕਾਬੂ ਆ ਪੂਰੀ ਤਰ੍ਹਾਂ ਪਾ ਲਿਆ ਗਿਆ, ਪਰ ਅਜੇ ਵੀ ਕੁਛ ਕੁ ਜਿਹੜੇ ਸੂਬੇ ਨੇ ਉਨ੍ਹਾਂ ਦੇ ਵਿਚ ਇੱਕਾ ਦੁੱਕਾ ਜਿਹੜੇ ਕੇਸ ਆ ਉਹ ਨਿਕਲਣ ਦੇ ਕਾਰਨ ਕਈ ਵਾਰ ਜਿਹੜੇ ਅਹਿਤਿਆਤ ਆ ਉਹ ਜ਼ਰੂਰੀ ਹੋ ਜਾਂਦੇ ਆ, ਔਰ ਜਦੋਂ ਤੱਕ ਕੋਰੋਨਾ ਵਾਲੀ ਜਿਹੜੀ ਆਫ਼ਤ ਆ ਪੂਰੀ ਤਰ੍ਹਾਂ ਦੇਸ਼ਾਂ ਦੇ ਵਿਚੋਂ ਨਿਕਲਦੀ ਨਹੀਂ, ਉਦੋਂ ਤੱਕ ਇੱਕ ਅਹਿਤਿਆਤ ਜਿਹੜੀ ਆ ਉਹ ਹਰ ਥਾਂ ਵਰਤਣੀ ਪੈਂਦੀ ਹੈ। ਤੇ ਇਹਦਾ ਜਿਹੜਾ ਇੱਕ ਅਸਰ ਆ ਉਹ ਇਹ ਹੋ ਰਿਹਾ ਕਿ ਬੱਚਿਆਂ ਨੂੰ ਕਿਤੇ ਬਹੁਤਾ ਆਉਣ ਜਾਣ ਦਾ ਜਿਹੜਾ ਮੌਕਾ ਆ ਉਹ ਨਹੀਂ ਮਿਲ ਰਿਹਾ ਬਹੁਤੇ ਮੁਲਕਾਂ ਦੇ ਵਿਚ। ਆਸਟ੍ਰੇਲੀਆ ਦੇ ਵਿਚ ਖੈਰ ਹਾਲਾਤ ਜਿਹੜੇ ਆ ਉਹ ਬਹੁਤ ਬਦਲ ਗਏ ਆ, ਪਰ ਬਹੁਤ ਸਾਰੇ ਮੁਲਕਾਂ ਦੇ ਵਿਚ ਅਜੇ ਵੀ ਆਉਣ ਜਾਣ ਦਾ ਜਿਹੜਾ ਮੌਕਾ ਉਹ ਨਹੀਂ ਮਿਲਦਾ ਹਨਾ, ਔਰ ਬੱਚੇ ਜਿਹੜੇ ਆ ਉਹ ਘਰਾਂ ਦੇ ਵਿਚ ਕੈਦ ਨੇ, ਔਰ ਬਹੁਤ ਸਾਰੇ ਮੁਲਕਾਂ ਦੇ ਵਿਚ ਤਾਂ ਹਾਲਾਤ ਇਹ ਹੈਗੇ ਆ ਕਿ ਜਦੋਂ 2019 ਤੋਂ ਜਿਹੜਾ ਇਹ ਪੈਂਡੇਮਿਕ ਸੀਗਾ ਸ਼ੁਰੂ ਹੋਇਆ ਸੀਗਾ ਤੇ ਉਸ ਤੋਂ ਬਾਅਦ ਹੁਣ ਤੱਕ ਵੀ ਲਗਾਤਾਰ ਸਕੂਲੀ ਪੜ੍ਹਾਈ ਜਿਹੜੀ ਆ ਉਹ ਆਨਲਾਈਨ ਹੀ ਚੱਲ ਰਹੀ ਹੈ ਹਨਾ, ਪਰ ਜਦਕਿ ਬਹੁਤ ਸਾਰੇ ਕੁਛ ਮੁਲਕ ਇਹੋ ਜਿਹੇ ਵੀ ਹੈਗੇ ਆ ਜਿੱਥੇ ਸਕੂਲਾਂ ਚ ਵਾਪਸੀ ਹੋਈ ਹੈ, ਮੁੜ ਕੇ ਛੁੱਟੀਆਂ ਹੁੰਦੀਆਂ ਤਾਂ ਬੱਚਿਆਂ ਦੇ ਲਈ ਕਈ ਵਾਰ ਮੁਸ਼ਕਲ ਹੋ ਜਾਂਦਾ। ਖੈਰ ਅਸੀਂ ਰੇਡੀਓ ਦੇ ਜ਼ਰੀਏ ਕੋਸ਼ਿਸ਼ ਕਰਦੇ ਹੁੰਦੇ ਆ ਕਿ ਅਸੀਂ ਜ਼ਰੂਰ ਬੱਚਿਆਂ ਨੂੰ ਵੀ ਐਂਟਰਟੇਨ ਕਰ ਸਕੀਏ, ਔਰ ਹਰ ਉਮਰ ਵਰਗ ਜਿਹੜਾ ਸਾਡੇ ਨਾਲ ਜੁੜਦਾ ਹੈ ਉਹਨਾਂ ਨੂੰ ਅਸੀਂ ਐਂਟਰਟੇਨ ਜ਼ਰੂਰ ਕਰ ਸਕੀਏ ਆਪਣੇ ਰੇਡੀਓ ਪ੍ਰੋਗਰਾਮਾਂ ਦੇ ਜ਼ਰੀਏ। ਸੋ ਜਿਹੜਾ ਇਹ ਸਿਲਸਿਲਾ ਵਿਰਸਾ ਤੇ ਇਤਿਹਾਸ ਦਾ, ਇਹਦੇ ਰਾਹੀਂ ਅਸੀਂ ਕੋਸ਼ਿਸ਼ ਕਰਦੇ ਹੁੰਦੇ ਆ ਕਿ ਅਸੀਂ ਆਪਣੇ ਸਿੱਖ ਵਿਰਸੇ ਤੇ ਇਤਿਹਾਸ ਦੇ ਨਾਲ ਜੁੜੀਆਂ ਜਿਹੜੀਆਂ ਕੁਝ ਅਹਿਮ ਘਟਨਾਵਾਂ ਆ ਜਾਂ ਜਿਹੜੇ ਇਤਿਹਾਸਕ ਜਿਹੜੀਆਂ ਘਟਨਾਵਾਂ ਜਿਹੜੀਆਂ ਸਾਡੇ ਲਈ ਕਾਫੀ ਮਹੱਤਵਪੂਰਨ ਨੇ ਉਹਨਾਂ ਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਜ਼ਰੂਰ ਅਸੀਂ ਸਾਂਝੀ ਕਰਦੇ ਰਹੀਏ ਸਾਡੇ ਖੁਦ ਲਈ ਵੀ ਔਰ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ, ਤਾਂ ਕਿ ਉਹ ਜਿਹੜੀ ਜਾਣਕਾਰੀ ਹੈ ਉਹ ਕੀਮਤੀ ਜਾਣਕਾਰੀ ਜਿਹੜੀ ਹੈ ਉਹ ਮੁਹੱਈਆ ਹੋ ਸਕੇ। ਸੋ ਅੱਜ ਦੇ ਸਿਲਸਿਲੇ ਦੇ ਵਿੱਚ ਵੀ ਸਾਡੀ ਜਿਹੜੀ ਕੋਸ਼ਿਸ਼ ਇਹੀ ਹੈ ਕਿ ਪਿਛਲੇ ਦਿਨੀ ਜਿਹੜੇ ਖਾਸ ਦਿਹਾੜੇ ਨਿਕਲ ਕੇ ਗਏ ਆ ਔਰ ਉਹਨਾਂ ਦੇ ਬਾਰੇ ਚ ਅਸੀਂ ਜਿਹੜੀ ਜਾਣਕਾਰੀ ਹੈ ਉਹ ਜ਼ਰੂਰ ਆਪਣੇ ਸਰੋਤਿਆਂ ਦੇ ਅੱਗੇ ਰੱਖੀਏ। ਸੋ ਦਿਲਬਰ ਸਾਹਿਬ, 29 ਮਾਰਚ ਦਾ ਜਿਹੜਾ ਦਿਨ ਹੈ ਉਹ ਖਾਸ ਦਿਨ ਸਿੱਖ ਇਤਿਹਾਸ ਦੇ ਵਿੱਚ ਹੈ ਔਰ ਉਹਦੇ ਬਾਬਤ ਅੱਜ ਅਸੀਂ ਗੱਲ ਕਰਨੀ ਚਾਹਵਾਂਗੇ। ਦਿਨ ਤਾਂ ਨਿਕਲ ਚੁੱਕਿਆ ਪਰ ਗੱਲ ਜ਼ਰੂਰ ਹੋਣੀ ਚਾਹੀਦੀ ਹੈ। ਜੀ
ਮੈਂ ਸਰੋਤਿਆਂ ਨੂੰ ਇਹ ਗੱਲ ਦੱਸਣੀ ਚਾਹੁੰਦਾ, ਵੈਸੇ ਤੇ ਅਸੀਂ ਆਪਣੇ ਇਤਿਹਾਸ ਨੂੰ ਬਹੁਤ ਭੁੱਲ ਚੁੱਕੇ ਹਾਂ, ਜ਼ਿਆਦਾਤਰ ਅਸੀਂ ਆਪਣੇ ਇਤਿਹਾਸ ਨੂੰ ਭੁੱਲ ਚੁੱਕੇ ਹਾਂ, ਪਰ ਫਿਰ ਵੀ ਮੈਂ ਕਹਿੰਦਾ ਵੀ ਲਹਿਰਾਂ ਪ੍ਰੋਗਰਾਮ ਵਿੱਚ ਹਰਮਾ ਰੇਡੀਓ ਦਾ ਬਹੁਤ ਵੱਡਾ ਯੋਗਦਾਨ ਹੈ ਜੋ ਗਾਹੇ ਵਗਾਹੇ ਵਿਰਸਾ ਔਰ ਧਰਮ ਦੇ ਨਾਲ ਆਪਣੇ ਸਰੋਤਿਆਂ ਨੂੰ ਜੋੜਨ ਦਾ ਯਤਨ ਕਰਦੇ ਆ। 29 ਮਾਰਚ ਦਾ ਦਿਨ ਜਿਹੜਾ ਹੈ ਸਿੱਖ ਰਾਜ ਦੇ ਵਿਚ ਇੱਕ ਖਾਸ ਦਿਨ ਹੈ, ਕਿਉਂਕਿ ਇਸ ਦਿਨ 29 ਮਾਰਚ 1849 ਈਸਵੀ ਨੂੰ ਲਾਰਡ ਡਲਹੌਜ਼ੀ ਨੇ ਮਹਾਰਾਜਾ ਦਲੀਪ ਸਿੰਘ ਦੀ ਗਰਦਨ ਉੱਤੇ ਕਲਮ ਦੀ ਛੁਰੀ ਚਲਾ ਕੇ ਪੰਜਾਬ ਦੀ ਆਜ਼ਾਦੀ ਦਾ ਐਲਾਨ ਕੀਤਾ ਸੀ। ਉਹ ਲਾਹੌਰ ਜਿੱਥੇ ਖਾਲਸੇ ਦਾ ਕੇਸਰੀ ਝੰਡਾ ਝੁਲਦਾ ਸੀ ਉੱਥੇ ਯੂਨੀ ਜੈਕ ਚਲਾ ਦਿੱਤਾ ਗਿਆ, ਪੰਜਾਬ ਔਰ ਹਿੰਦੁਸਤਾਨ ਅੰਗਰੇਜ਼ਾਂ ਦਾ ਗੁਲਾਮ ਹੋ ਗਿਆ।
ਜੀ
ਹੁਣ ਇਹਦੇ ਵਾਸਤੇ ਮੈਂ ਬਿਲਕੁਲ ਆਪਣੇ ਸਰੋਤਿਆਂ ਨੂੰ ਪਿਛੋਕੜ ਵਿੱਚ ਲਿਜਾਣਾ ਚਾਹੁੰਦਾ ਵੀ ਅਨੰਦਪੁਰ ਦੀ ਪਹਾੜੀ ਤੋਂ ਇੱਕ ਨਾਰਾ ਬੁਲੰਦ ਕਰ ਦਿੱਤਾ ਗਿਆ ਸੀ ਕਿ ਰਾਜ ਕਰੇਗਾ ਖਾਲਸਾ, ਆਖੀ ਰਹੇ ਨਾ ਕੋਈ, ਖੁਆਰ ਹੋਏ ਤੋਂ ਮਿਲੇਂਗੇ, ਬਚੇ ਸ਼ਰਨ ਲੋਹੇ। ਹੁਣ ਇਸ ਨਾਰੀ ਨੂੰ ਲੈ ਕੇ ਜਿਹੜਾ ਖਾਲਸਾ ਸੀ ਬੜੀ ਤੇਜ਼ੀ ਦੇ ਨਾਲ ਅੱਗੇ ਵਧਿਆ, ਪਰ ਇਸ ਦੇ ਵਿਚ ਬੜੇ ਵਿਖੜੇ ਪੈਂਡੇ ਆਏ, ਪਤੀਆਂ ਤਵੀਆਂ ਵੀ ਆਈਆਂ, ਉਬਲਦੀਆਂ ਰੀਗਾਂ ਵੀ ਆਈਆਂ, ਫਾਂਸੀ ਦੇ ਰੱਸੇ ਵੀ ਆਏ, ਆਰੇ ਦੇ ਬੰਦੇ ਵੀ ਆਏ, ਚੱਖੜੀਆਂ ਵੀ ਆਈਆਂ, ਲੇਕਿਨ ਹਰ ਮੁਸ਼ਕਲ ਨੂੰ ਅਬੂਰ ਕਰਦਾ ਖਾਲਸਾ ਆਪਣੀ ਮੰਜ਼ਿਲ ਵੱਧ ਵੱਧਦਾ ਚਲਾ ਗਿਆ।
ਜੀ
ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਕਿਸੇ ਵੀ ਜਿਉਂਦੀ ਕੌਮ ਦੀਆਂ ਤਿੰਨ ਨਿਸ਼ਾਨੀਆਂ ਹੁੰਦੀਆਂ ਨੇ, ਕੌਮ ਦਾ ਲੀਡਰ, ਕੌਮ ਦੀ ਰਾਜਧਾਨੀ ਔਰ ਕੌਮ ਦਾ ਝੰਡਾ। ਤੇ ਜਿਸ ਵੇਲੇ ਦੀ ਮੈਂ ਗੱਲ ਕਰ ਰਿਹਾ ਉਸ ਵੇਲੇ ਸਾਡਾ ਲੀਡਰ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਸਾਡੀ ਰਾਜਧਾਨੀ ਸੀ ਲਾਹੌਰ, ਸਾਡਾ ਝੰਡਾ ਸੀ ਕੇਸਰੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ 20 ਰਾਣੀਆਂ ਸੀ, ਆਖਰੀ ਸ਼ਰਤੀ ਉਹਨਾਂ ਨੇ ਮਹਾਰਾਣੀ ਜਿੰਦ ਕੌਰ ਦੇ ਨਾਲ ਕਰਵਾਈ। ਮਹਾਰਾਣੀ ਜਿੰਦ ਕੌਰ ਸਰਦਾਰ ਮੰਨਾ ਸਿੰਘ ਔਲਖ ਦੀ ਲੜਕੀ ਸੀ, ਤਹਿਸੀਲ ਜ਼ਫਰਵਾਲ, ਜ਼ਿਲ੍ਹਾ ਸਿਆਲਕੋਟ। ਬੜੀ ਸੁੰਦਰ, ਬੜੀ ਭਾਵਸ਼ੀਲ ਸੀ। ਉਹਨੇ ਪਹਿਲੀ ਨਜ਼ਰ ਦੇ ਨਾਲ ਸ਼ੇਰੇ ਪੰਜਾਬ ਦਾ ਮਨ ਮੋਹ ਲਿਆ ਤੇ ਸ਼ੇਰੇ ਪੰਜਾਬ ਨੇ ਖੁਸ਼ੀ ਵਿੱਚ ਆ ਕੇ ਉਹਨੂੰ ਮਹਿਬੂਬਾ ਦਾ ਖਿਤਾਬ ਦਿੱਤਾ, ਮੇਰੀ ਪ੍ਰਾਣ ਪਿਆਰੀ। ਮਹਾਰਾਣੀ ਜਿੰਦ ਕੌਰ ਨੇ ਸ਼ੇਰੇ ਪੰਜਾਬ ਦੇ ਮਨ ਉੱਤੇ ਇੰਨੀ ਅੱਛੀ ਤਰ੍ਹਾਂ ਰਾਜ ਕੀਤਾ, ਮੁੜ ਕੇ ਕਿਸੇ ਵੀ ਮੁਟਿਆਰ ਲੜਕੀ ਦੇ ਨਾਲ ਸ਼ੇਰੇ ਪੰਜਾਬ ਨੇ ਸ਼ਾਦੀ ਨਹੀਂ ਕਰਵਾਈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ 7 ਪੁੱਤਰ ਸੀ, ਸ਼ਹਿਜ਼ਾਦਾ ਖੜਕ ਸਿੰਘ, ਸ਼ੇਰ ਸਿੰਘ, ਕਸ਼ਮੀਰਾ ਸਿੰਘ, ਮੁਲਤਾਨਾ ਸਿੰਘ, ਪਿਤੌਰਾ ਸਿੰਘ, ਤਾਰਾ ਸਿੰਘ ਔਰ ਆਖਰੀ ਸੀ ਦਲੀਪ ਸਿੰਘ। 4 ਸਤੰਬਰ 1837 ਈਸਵੀ ਨੂੰ ਮਹਾਰਾਣੀ ਜਿੰਦ ਕੌਰ ਦੀ ਕੁੱਖੋਂ ਇਸ ਕੰਵਰ ਦਲੀਪ ਸਿੰਘ ਦਾ ਜਨਮ ਹੋਇਆ। ਇੱਕ ਵਕਤ ਆਉਂਦਾ ਜੋ ਹਰ ਮਨੁੱਖ ਤੇ ਆਉਂਦਾ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਿਮਾਰ ਪੈ ਗਿਆ। ਉਹਨੂੰ ਇਉਂ ਲੱਗਾ ਜਿਵੇਂ ਮੌਤ ਰਾਣੀ ਮੇਰੇ ਸਿਰ ਉੱਤੇ ਮੰਡਰਾ ਰਹੀ ਹੋਵੇ। ਸ਼ੇਰੇ ਪੰਜਾਬ ਨੇ ਲਾਹੌਰ ਦੇ ਹਜ਼ੂਰੀ ਬਾਗ ਦੇ ਵਿੱਚ ਇੱਕ ਕਹਿੰਦੇ ਨੇ ਰਿਸ਼ਤੇਦਾਰ, ਸਾਥ ਸੰਬੰਧੀ, ਦੋਸਤ ਮਿੱਤਰਾਂ ਦੀ ਇੱਕ ਮੀਟਿੰਗ ਸੱਦੀ। ਸ਼ੇਰੇ ਪੰਜਾਬ ਸਾਰੇ ਪੰਜਾਬੀਆਂ ਨੂੰ ਮੁਖਾਤਬ ਹੋਇਆ, ਕਹਿਣ ਲੱਗਾ ਵੀ ਪੰਜਾਬੀਓ, ਮੇਰੇ ਕੋਲ ਜਿੰਨੀ ਵੀ ਪੰਜਾਬ ਦੀ ਸੇਵਾ ਹੋ ਸਕੀ ਏ ਮੈਂ ਕਰ ਚੱਲਿਆ, ਪਰ ਮੈਂ ਪੀਲਾ ਪੀਲਾ ਜੋੜ ਕੇ ਇੱਕ ਆਸ਼ਿਆਨਾ ਕਾਇਮ ਕੀਤਾ ਕਿ ਅੱਜ ਤੁਹਾਡੀ ਤਲਵਾਰ ਦੀ ਜਿਹੜੀ ਧਾਂਕ ਹੈ ਸਾਰੀ ਦੁਨੀਆਂ ਦੀ ਪਈ ਹੋਈ ਏ ਔਰ ਮੈਂ ਚਾਹੁੰਦਾ ਹਾਂ ਕਿ ਮੇਰੀ ਮੌਤ ਪਿੱਛੋਂ ਕਿਤੇ ਇਹ ਤਲਵਾਰ ਤੁਹਾਡੇ ਘਰ ਵਿੱਚ ਨਾ ਖੜਕ ਪਵੇ, ਵੇਖਿਓ ਕਿਤੇ ਫੁੱਟ ਦਾ ਸ਼ਿਕਾਰ ਨਾ ਹੋ ਜਾਇਓ। ਸ਼ੇਰੇ ਪੰਜਾਬ ਨੇ ਸਾਰਿਆਂ ਦੇ ਸਾਹਮਣੇ ਗੱਲਾਂ ਕਰਦਾ ਕਰਦਾ ਬੇਹੋਸ਼ ਹੋ ਗਿਆ। ਫਿਰ ਹੋਸ਼ ਵਿੱਚ ਆਇਆ, ਉਹਨੇ ਧਿਆਨ ਸਿੰਘ ਡੋਗਰੇ ਨੂੰ ਸੱਦਿਆ ਤੇ ਆਪਣੇ ਪੁੱਤਰ ਖੜਕ ਸਿੰਘ ਨੂੰ ਸੱਦਿਆ। ਖੜਕ ਸਿੰਘ ਦਾ ਹੱਥ ਉਹਨੇ ਧਿਆਨ ਸਿੰਘ ਡੋਗਰੇ ਦੇ ਹੱਥ ਵਿੱਚ ਦਿੱਤਾ, ਕਹਿੰਦਾ ਵੀ ਮਿੱਤਰਾ ਲਾਜ ਰੱਖ ਲਈ। ਉਹਨੇ ਕਿਹਾ ਹਾਂ ਸਰਕਾਰ, ਇਹ ਲਾਜ ਧੁਰ ਤੱਕ ਰੱਖਾਂਗਾ, ਪਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਸ ਵਕਤ ਖੜਕ ਸਿੰਘ ਦੀ ਬਾਂਹ ਡੋਗਰੇ ਦੇ ਹੱਥ ਵਿੱਚ ਫੜਾ ਕੇ ਚਲਾ ਗਿਆ ਔਰ ਉਹਨੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਨੂੰ ਕੋਹੇ ਨੂਰ ਦਾ ਹੀਰਾ ਭੇਟ ਕਰਨ ਦੀ ਆਗਿਆ ਮੰਗੀ। ਲੇਕਿਨ ਧਿਆਨ ਸਿੰਘ ਡੋਗਰੇ ਨੇ ਇਸ ਤਰ੍ਹਾਂ ਕਰਨ ਤੋਂ ਇਨਕਾਰ ਕਰ ਦਿੱਤਾ। ਸਮਾਂ ਬੀਤਦਾ ਚਲਾ ਗਿਆ, ਆਖਿਰਕਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ 27 ਜੂਨ 1858 ਈਸਵੀ ਨੂੰ ਇਸ ਦੁਨੀਆਂ ਤੋਂ ਸਦਾ ਵਾਸਤੇ ਕੂਚ ਕਰ ਗਿਆ। ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ ਫਿਰ ਪੰਜਾਬ ਦੇ ਰਾਜ ਭਾਗ ਦਾ ਮਾਲਕ ਬਣਿਆ ਇਹਦਾ ਪੁੱਤਰ ਸ਼ਹਿਜ਼ਾਦਾ ਖੜਕ
ਸਿੰਘ।
ਅਜੇ ਇਹਨੇ 3 ਮਹੀਨੇ ਤੇ 11 ਦਿਨ ਰਾਜ ਕੀਤਾ ਸੀ, ਇਹਨੂੰ ਕੈਦ ਕਰ ਲਿਆ ਗਿਆ ਤੇ ਇਹਦੀ ਗੱਦੀ ਦੇ ਉੱਤੇ ਇਹਦਾ ਪੁੱਤਰ ਕੰਵਰ ਨੌ ਨਿਹਾਲ ਸਿੰਘ ਬਿਠਾ ਦਿੱਤਾ ਗਿਆ। 1 ਸਾਲ 27 ਦਿਨ ਖੜਕ ਸਿੰਘ ਜੇਲ੍ਹ ਵਿਚ ਰਿਹਾ ਔਰ ਉਹ ਦੋਵਾਂ ਪਿਓ ਪੁੱਤਰਾਂ ਦਾ ਇੱਕੋ ਦਿਨ ਕਤਲ ਕਰ ਦਿੱਤਾ ਗਿਆ। ਫਿਰ ਉਸ ਤੋਂ ਬਾਅਦ ਪੰਜਾਬ ਦੇ ਰਾਜ ਭਾਗ ਦੀ ਮਾਲਕ ਬਣੀ ਮਹਾਰਾਣੀ ਚੰਦ ਕੌਰ। ਇਹਨੇ 2 ਮਹੀਨੇ ਤੇ 2 ਦਿਨ ਰਾਜ ਕੀਤਾ, ਗੋਲੀਆਂ ਕੋਲੋਂ ਜ਼ਹਿਰ ਦੇ ਕੇ ਇਸ ਮਹਾਰਾਣੀ ਚੰਦ ਕੌਰ ਨੂੰ ਵੀ ਮਰਵਾ ਦਿੱਤਾ। ਮਹਾਰਾਣੀ ਚੰਦ ਕੌਰ ਤੋਂ ਬਾਅਦ ਫਿਰ ਪੰਜਾਬ ਦੇ ਰਾਜ ਭਾਗ ਦਾ ਮਾਲਕ ਬਣਿਆ ਸਰਦਾਰ ਸ਼ੇਰ ਸਿੰਘ। ਸ਼ੇਰ ਸਿੰਘ ਬੜਾ ਵਿਦਵਾਨ ਸ਼ਹਿਜ਼ਾਦਾ ਸੀ, ਉਹਨੇ 2 ਸਾਲ ਤੇ 7 ਮਹੀਨੇ 26 ਦਿਨ ਰਾਜ ਕੀਤਾ। ਆਖਿਰਕਾਰ ਇਹ ਸੰਧਾਂ ਵਾਲੀਏ ਸਰਦਾਰਾਂ ਦੀ ਗੋਲੀ ਦਾ ਸ਼ਿਕਾਰ ਹੋ ਗਿਆ। ਇਤਿਹਾਸਕਾਰ ਲਿਖਦੇ ਨੇ ਕਿ ਉਸ ਦਿਨ ਰਾਜਾ ਧਿਆਨ ਸਿੰਘ ਡੋਗਰੇ ਦਾ ਵੀ ਕਤਲ ਹੋ ਗਿਆ। ਹੁਣ ਵੇਖੋ, ਜਿਸ ਦਿਨ ਸ਼ੇਰੇ ਪੰਜਾਬ ਦੀ ਮੌਤ ਹੁੰਦੀ ਪਈ ਹੈ ਉਸ ਦਿਨ ਮਹਾਰਾਜਾ ਦਲੀਪ ਸਿੰਘ ਦੀ ਉਮਰ ਕੇਵਲ 9 ਮਹੀਨੇ ਤੇ 24 ਦਿਨਾਂ ਦੀ ਸੀ। ਅੱਜ 5 ਸਾਲ ਤੇ 11 ਦਿਨਾਂ ਦਾ ਹੋਇਆ, ਕੁਦਰਤ ਰਾਣੀ ਨੇ ਉਹਨੂੰ ਪੰਜਾਬ ਦੇ ਰਾਜ ਭਾਗ ਦਾ ਮਾਲਕ ਬਣਾ ਦਿੱਤਾ। ਵੇਖੋ, ਛੋਟੀ ਜੀ ਉਮਰ ਹੈ, 5 ਸਾਲ 11 ਮਹੀਨੇ, ਲੇਕਿਨ ਪੰਜਾਬ ਦੇ ਰਾਜ ਭਾਗ ਦਾ ਮਾਲਕ ਬਣਿਆ ਫਿਰ ਕੰਵਰ ਦਲੀਪ ਸਿੰਘ। ਹੁਣ ਨਾਬਾਲਗ ਸੀ, ਉਹਦੇ ਵਾਸਤੇ ਵਜ਼ੀਰ ਨਿਯੁਕਤ ਕੀਤਾ ਗਿਆ। ਵਜ਼ੀਰ ਨਿਯੁਕਤ ਹੋਇਆ ਲਹਿਣਾ ਸਿੰਘ, ਤੇ ਲਹਿਣਾ ਸਿੰਘ ਜਿਹੜਾ ਸੀ ਇਹ ਫਿਰ ਹੀਰਾ ਸਿੰਘ ਡੋਗਰੇ ਦੇ ਹੱਥੋਂ ਮਾਰਿਆ ਗਿਆ
ਜੀ।
ਤੇ ਦੂਸਰਾ ਵਜ਼ੀਰ ਬਣਿਆ ਹੀਰਾ ਸਿੰਘ ਡੋਗਰਾ। ਹੀਰਾ ਸਿੰਘ ਡੋਗਰੇ ਨੇ ਇਹ ਗਲਤੀ ਕਰ ਲਈ, ਇਹਨੇ ਸ੍ਰੀ ਮਾਨ ਸੰਤ ਬਾਬਾ ਵੀਰ ਸਿੰਘ ਨਰੰਗਾਬਾਦ ਵਾਲਿਆਂ ਨੂੰ ਸ਼ਹੀਦ ਕਰਵਾ ਤਾ। ਸਿੱਖ ਫੌਜਾਂ ਭੜਕ ਉੱਠੀਆਂ, ਸਿੱਖ ਫੌਜਾਂ ਦੇ ਹੱਥੋਂ ਹੀਰਾ ਸਿੰਘ ਡੋਗਰੇ ਦਾ ਵੀ ਕਤਲ ਹੋ ਗਿਆ
ਜੀ।
ਹੀਰਾ ਸਿੰਘ ਡੋਗਰੇ ਤੋਂ ਬਾਅਦ ਫਿਰ ਇਹਦਾ ਮਾਮਾ ਕਮਰਦੀਪ ਦਾ ਮਾਮਾ ਜਵਾਹਰ ਸਿੰਘ ਹਰਿਆਂ ਜਿੰਦ ਕੌਰ ਦਾ ਭਰਾ, ਇਹਦਾ ਵਜ਼ੀਰ ਬਣਿਆ। ਇਹਨੇ ਗਲਤੀ ਇਹ ਕੀਤੀ, ਇਹਨੇ ਅਰਕ ਦੇ ਕਿਲੇ ਵਿਚ ਪਿਸ਼ੌਰਾ ਸਿੰਘ ਦਾ ਕਤਲ ਕਰਵਾ ਦਿੱਤਾ। ਫਿਰ ਪੰਜਾਬ ਦਾ ਪੁੱਤਰ ਸੀ ਪਿਸ਼ੌਰਾ ਸਿੰਘ, ਜਦੋਂ ਪਿਸ਼ੌਰਾ ਸਿੰਘ ਦਾ ਕਤਲ ਹੋ ਗਿਆ, ਫੌਜਾਂ ਭੜਕ ਉੱਠੀਆਂ, ਸਿੱਖ ਫੌਜਾਂ ਦੇ ਹੱਥੋਂ ਫਿਰ ਇਹ ਜਵਾਹਰ ਸਿੰਘ ਵੀ ਮਾਰਿਆ ਗਿਆ
ਜੀ।
ਫਿਰ ਕਹਿੰਦੇ ਨੇ ਕੋਈ ਇਹਦਾ ਵਜ਼ੀਰ ਬਣਨ ਵਾਸਤੇ ਤਿਆਰ ਨਾ ਹੋਵੇ। ਫਿਰ ਦੋ ਬ੍ਰਾਹਮਣ ਮੈਦਾਨ ਵਿਚ ਆਏ, ਲਾਲ ਸਿੰਘ ਤੇ ਤੇਜ ਸਿੰਘ
ਜੀ।
ਜਿਹੜਾ ਲਾਲ ਸਿੰਘ ਸੀ ਇਹ ਤੇ ਵਜ਼ੀਰ ਬਣ ਗਿਆ, ਜਿਹੜਾ ਤੇਜ ਸਿੰਘ ਸੀ ਇਹ ਫੌਜਾਂ ਦਾ ਪ੍ਰਧਾਨ ਸੈਨਾਪਤੀ ਬਣ ਗਿਆ। ਇਹਨਾਂ ਨੇ ਦੋਹਾਂ ਵੀਰਾਂ ਨੇ ਬੈਠ ਕੇ ਆਪਸ ਵਿਚ ਸਲਾਹ ਕਰ ਲਈ, ਚੱਕ ਚਕਾ ਕੇ ਅੰਗਰੇਜ਼ਾਂ ਔਰ ਸਿੱਖਾਂ ਦੀ ਜੰਗ ਕਰਾ ਦਈਏ, ਜਿਹੜੀ ਫੌਜ ਮਰ ਜਾਵੇ ਤੋਂ ਮਰ ਜਾਵੇ, ਬਾਕੀ ਫੌਜ ਨੂੰ ਐਲਾਨੀਆ ਤੌਰ ਤੇ ਲਾਹੌਰ ਵਿਚੋਂ ਕੱਢ ਦਿੱਤਾ ਜਾਵੇ, ਅੰਗਰੇਜ਼ਾਂ ਦੀ ਛਤਰ ਛਾਇਆ ਹੇਠ ਬੇਖੌਫ ਰਾਜ ਕਰੀਏ। ਬੜੀ ਵੱਡੀ ਦੇਸ਼ਦਾਰੀ ਦੀ ਸਕੀਮ ਸੀ, ਲੇਕਿਨ ਇਹਨਾਂ ਦੋ ਬ੍ਰਾਹਮਣਾਂ ਨੇ ਸੋਚ ਲਈ। ਮੈਂ ਗੱਲ ਲੰਮੀ ਨਾ ਕਰਾਂ ਕਿਉਂਕਿ ਸਮਾਂ ਬੜਾ ਸੀਮਿਤ ਹੁੰਦਾ। ਅੰਗਰੇਜ਼ਾਂ ਔਰ ਸਿੱਖਾਂ ਦੀਆਂ ਫਿਰ ਪੰਜ ਲੜਾਈਆਂ ਹੋਈਆਂ
ਜੀ।
ਬਹੁਤ ਘੱਟ ਸੰਗਤਾਂ ਨੂੰ ਛੱਡ ਚੁੱਕੇ ਬੱਚਿਆਂ ਨੂੰ ਤੇ ਪਤਾ ਹੀ ਨਹੀਂ ਸੀ ਕਿ ਕਦੀ ਸਾਡਾ ਸਿੱਖ ਰਾਜ ਹੁੰਦਾ ਸੀ, ਔਰ ਸਿੱਖ ਰਾਜ ਦੇ ਵਿਚ ਪੰਜ ਲੜਾਈਆਂ ਵੀ ਹੋਈਆਂ ਅੰਗਰੇਜ਼ਾਂ ਔਰ ਸਿੱਖਾਂ ਦੀਆਂ। ਪਹਿਲੀ ਜੰਗ 17 ਨਵੰਬਰ 1845 ਨੂੰ ਹੋਈ ਮੁਦਕੀ ਦੇ ਵਿਚ, ਉਸ ਤੋਂ ਬਾਅਦ ਹੇਮ ਸਾਹਿਬ ਦੀ ਜੰਗ ਹੋਈ, ਫਿਰ ਬਦੋਵਾਲ ਦੀ ਜੰਗ ਹੋਈ, ਫਿਰ ਆਲੀਵਾਲ ਦੀ ਜੰਗ ਹੋਈ
ਜੀ।
ਜਦੋਂ ਮੁਦਕੀ ਦੀ ਜੰਗ ਹਾਰ ਗਏ, ਬਦੋਵਾਲ ਦੀ ਜੰਗ ਹਾਰ ਗਏ, ਆਲੀਵਾਲ ਦੀ ਜੰਗ ਹਾਰ ਗਏ, ਹੇਮ ਸਾਹਿਬ ਦੀ ਜੰਗ ਹਾਰ ਗਏ, ਤੇ ਫਿਰ ਮਹਾਰਾਣੀ ਜਿੰਦ ਕੌਰ ਤਿਲ ਮਿਲਾ ਉੱਠੀ। ਉਹਨੇ ਚਾਰ ਚਫੇਰਾ ਖੜ ਕੇ ਵੇਖਿਆ ਵੀ ਹੁਣ ਕਿਹੜਾ ਜਿਹੜਾ ਮੇਰੇ ਪੰਜਾਬ ਦੇ ਰਾਜ ਭਾਗ ਨੂੰ ਬਚਾ ਸਕੇ। ਉਹਦੀ ਨਜ਼ਰ ਫਿਰ ਇੱਕ ਬੁੱਢੇ ਜਰਨੈਲ ਸ਼ਾਮ ਸਿੰਘ ਅਟਾਰੀ ਦੇ ਚਿਹਰੇ ਉੱਤੇ ਆਈ। ਉਹਨੇ ਸ਼ਾਮ ਸਿੰਘ ਅਟਾਰੀ ਨੂੰ ਚਿੱਠੀ ਭੇਜੀ। ਸ਼ਾਮ ਸਿੰਘ ਅਟਾਰੀ ਚਿੱਠੀ ਪੜ੍ਹਦੇ ਸਾਰੀ ਜਲਾਲ ਵਿਚ ਆ ਗਿਆ ਤੇ ਉਹਨੇ ਕਿਹਾ ਵੀ ਹੁਣ ਪੰਜਾਬ ਦੇ ਰਾਜ ਭਾਗ ਨੂੰ ਬਚਾ ਤੇ ਕੋਈ ਨੀ ਸਕਦਾ, ਅਗਰ ਅਕਾਲ ਪੁਰਖ ਰਹਿਮਤ ਕਰ ਦੇਵੇ ਸ਼ਾਇਦ ਬਚ ਜਾਵੇ। ਉਹਨੇ ਕਿਹਾ ਵੀ ਮੈਂ ਹੁਣ ਸਭਰਾਵਾਂ ਦਾ ਜੰਗ ਜਰੂਰ ਲੜਾਂਗਾ
ਜੀ।
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੇ ਕਿਤੇ ਹਰੀ ਸਿੰਘ ਨਲਵਾ, ਸ਼ਾਮ ਸਿੰਘ ਅਟਾਰੀ, ਅਕਾਲੀ ਫੂਲਾ ਸਿੰਘ ਵਿਚੋਂ ਕਿਸੇ ਇੱਕ ਨੂੰ ਰਾਜ ਭਾਗ ਦਾ ਮਾਲਕ ਬਣਾ ਜਾਂਦਾ, ਸ਼ਾਇਦ ਦੁਨੀਆਂ ਦਾ ਇਤਿਹਾਸ ਹੀ ਅੱਜ ਹੋਰ ਅੱਖਰਾਂ ਚ ਲਿਖਿਆ ਜਾਣਾ ਸੀ। ਪਰ ਖੈਰ ਪੁੱਤਰ ਮੋਹ ਦੇ ਵਿਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪਣੇ ਪੁੱਤਰ ਖੜਕ ਸਿੰਘ ਨੂੰ ਗੱਦੀ ਦੇ ਕੇ ਗਿਆ ਸੀ। ਜਦੋਂ ਸਭਰਾਵਾਂ ਪਹੁੰਚਿਆ ਅੱਗੋਂ ਗਦਾਰ ਲਾਲ ਸਿੰਘ ਤੇ ਤੇਜ ਸਿੰਘ ਤੇ ਮਿਲੇ, ਕਹਿੰਦੇ ਜੀ ਆਪਾਂ ਨੂੰ ਜਗੀਰਾਂ ਮਿਲਣਗੀਆਂ, ਆਪਾਂ ਲੜਾਈਆਂ ਲੜ ਕੇ ਕੀ ਲੈਣਾ। ਮੈਂ ਕਦੀ ਕਦੀ ਬੜਾ ਇਤਿਹਾਸ ਜਦੋਂ ਪੜ੍ਹਦਾ ਮੈਂ ਵਾਚਦਾ ਮੈਂ ਵੇਖਦਾ ਵੀ ਅੰਗਰੇਜ਼ਾਂ ਵਿਚ ਵੇਖੋ ਕਿਤਨੀ ਵਫਾਦਾਰੀ ਹੈ। ਅੰਗਰੇਜ਼ਾਂ ਦਾ ਜਿਹੜਾ ਜਰਨੈਲ ਹੈ, ਜਿਹੜਾ ਉਹਨਾਂ ਦਾ ਜਨਰਲ ਹੈ
ਜੀ,
ਉਹ ਹਿਊ ਗਫ ਦੇ ਮਤਹਿਤ ਹੋ ਕੇ ਲੜਨ ਲਈ ਤਿਆਰ ਹੋ ਗਿਆ ਤੇ ਸਾਡੇ ਇਧਰ ਕੁਝ ਜਗੀਰਾਂ ਦੇ ਬਦਲੇ ਕੌਮ ਦੇ ਨਾਲ ਗਦਾਰੀ ਕਰਨ ਵਾਸਤੇ ਤਿਆਰ ਬੈਠੇ ਸੀ। ਖੈਰ ਸਭਰਾਵਾਂ ਵਿਚ ਬੜਾ ਕਹਿ ਗੱਚ ਜੰਗ ਹੋਇਆ, ਆਖਿਰਕਾਰ ਸ਼ਾਮ ਸਿੰਘ ਜੀ ਅਟਾਰੀ ਸ਼ਹੀਦੀ ਪ੍ਰਾਪਤ ਕਰ ਗਏ। ਫਿਰ ਜਦੋਂ ਸਾਰਾ ਕੁਝ ਹੋ ਗਿਆ ਫਿਰ ਸਾਰਾ ਖਰਚਾ ਇਹ ਸਿੱਖ ਰਾਜ ਦੇ ਉੱਤੇ ਪਾ ਦਿੱਤਾ ਗਿਆ। ਇਤਿਹਾਸਕਾਰਾਂ ਨੇ ਲਿਖਿਆ ਵੀ ਫਿਰ ਇੱਕ ਭਰੋਵਾਲ ਦਾ ਅਹਿਦਨਾਮਾ ਤਿਆਰ ਕੀਤਾ ਗਿਆ। ਭਰੋਵਾਲ ਦੇ ਅਹਿਦਨਾਮੇ ਦੇ ਵਿਚ ਫਿਰ ਸਾਰਾ ਕੁਝ ਤੈਅ ਕੀਤਾ ਗਿਆ। ਮਹਾਰਾਜਾ ਜਿਹੜਾ ਕੰਵਰ ਦਲੀਪ ਸਿੰਘ ਸੀ ਇਹਨੂੰ ਲਾਹੌਰ ਸੱਦਿਆ ਗਿਆ। ਲੁਲਿਆਣੀ ਪਹੁੰਚਿਆ ਆਪਣੀ ਗੁਲਾਬ ਸਿੰਘ ਲੈ ਕੇ
ਜੀ,
ਤੇ ਇਹ ਫਿਰ ਸਾਰੇ ਅੰਗਰੇਜ਼ ਲਾਹੌਰ ਆ ਗਏ। ਇੱਕ ਪਾਸੇ ਸਰਦਾਰ ਬੈਠੇ ਨੇ, ਇੱਕ ਪਾਸੇ ਅੰਗਰੇਜ਼ ਬੈਠੇ ਨੇ। ਦੇਖੋ ਗੁਲਾਮੀ ਤੇ ਆਜ਼ਾਦੀ ਦਾ ਬੜਾ ਫਰਕ ਹੋਇਆ ਕਰਦਾ। ਤੇ ਉਸ ਵੇਲੇ ਫਿਰ ਸਾਰੇ ਜਿਹੜੇ ਸੀ ਐਲਾਨ ਕਰ ਦਿੱਤਾ ਗਿਆ ਪੰਜਾਬ ਦੀ ਪੰਜਾਬ ਇਹਨਾਂ ਨੇ ਕਿਹਾ ਵੀ ਮਹਾਰਾਣੀ ਜਿੰਦ ਕੌਰ ਨੂੰ ਇਥੋਂ ਦੇਸ਼ ਨਿਕਾਲਾ ਦਿੱਤਾ ਜਾਵੇ
ਜੀ।
ਬੜੀ ਮਹਾਰਾਣੀ ਜਿੰਦ ਕੌਰ ਨੂੰ ਦੇਖੋ ਦੇਸ਼ ਨਿਕਾਲਾ ਕਿਵੇਂ ਦਿੱਤਾ
ਜੀ।
ਇਧਰ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੇ ਬਿਠਾਇਆ। ਇਹਦੇ ਜਦੋਂ ਤਿਲਕ ਲਾਉਣ ਦਾ ਵਕਤ ਆਇਆ ਨਾ ਤੇ ਕਹਿੰਦੇ ਨੇ ਤਿਲਕ ਲਾਇਆ ਗਿਆ। ਫਿਰ ਅੰਗਰੇਜ਼ਾਂ ਨੇ ਸੋਚਿਆ ਵੀ ਗੁਲਾਬ ਸਿੰਘ ਨੇ ਸਾਡੀ ਬੜੀ ਮਦਦ ਕੀਤੀ ਏ, ਇਹਨੂੰ ਰਾਜੇ ਦੇ ਖਿਤਾਬ ਨਾਲ ਸਨਮਾਨਿਤ ਕਰਨਾ ਸੀ
ਜੀ।
ਤੇ ਜਿਹਨੂੰ ਰਾਜੇ ਦੀ ਮਹਾਰਾਜਾ ਰਾਜੇ ਦੀ ਸਨਮਾਨਿਤ ਕਰਨਾ ਹੁੰਦਾ ਸੀ ਉਹਨੂੰ ਫਿਰ ਜਿਹੜਾ ਮਹਾਰਾਜਾ ਤਿਲਕ ਲਾਉਂਦਾ ਸੀ
ਜੀ।
ਤੇ ਮਹਾਰਾਣੀ ਜਿੰਦ ਕੌਰ ਨੇ ਡੇਢ ਘੰਟਾ ਲੇਟ ਮਹਾਰਾਜਾ ਦਲੀਪ ਸਿੰਘ ਨੂੰ ਦਰਬਾਰ ਵਿਚ ਭੇਜਿਆ
ਜੀ।
ਤੇ ਅੰਗਰੇਜ਼ ਸਮਝ ਗਏ ਇਹ ਸਾਰੀ ਮਹਾਰਾਣੀ ਜਿੰਦ ਕੌਰ ਦੀ ਸ਼ਰਾਰਤ ਹੈ। ਤੇ ਜਦੋਂ ਤਿਲਕ ਲਾਉਣ ਦਾ ਵਕਤ ਆਇਆ ਤੇ ਮਹਾਰਾਜਾ ਦਲੀਪ ਸਿੰਘ ਨੇ ਨਿੱਕੇ ਨਿੱਕੇ ਹੱਥ ਆਪਣੇ ਪਿੱਛੇ ਨੂੰ ਕਰ ਲਏ, ਕਹਿੰਦਾ ਮੈਂ ਤਿਲਕ ਨਹੀਂ ਲਾਵਾਂਗਾ। ਤੇ ਅੰਗਰੇਜ਼ ਸਮਝ ਗਏ ਕਿ ਇਹ ਸਾਰੀ ਮਹਾਰਾਣੀ ਜਿੰਦ ਕੌਰ ਦੀ ਸ਼ਰਾਰਤ ਹੈ। ਇੱਕ ਪ੍ਰੋਧ ਕੋਲੋਂ ਗੁਲਾਬ ਸਿੰਘ ਨੂੰ ਤਿਲਕ ਲਾ ਦਿੱਤਾ ਗਿਆ, ਉਹਨੂੰ ਰਾਜੇ ਦਾ ਖਿਤਾਬ ਦੇ ਦਿੱਤਾ ਗਿਆ। ਫਿਰ ਅੰਗਰੇਜ਼ਾਂ ਨੇ ਇੱਕ ਗੋਂਦ ਗੁੰਦੀ, ਉਹਨਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਕਿਹਾ ਕਿ ਜਾਓ ਸ਼ਾਲੀਮਾਰ ਬਾਗ ਦੀ ਸੈਰ ਕਰਕੇ ਆਓ। ਉਹਦੇ ਨਾਲ ਕੁਝ ਪਤਵੰਤੇ ਸੱਜਣ ਭੇਜੇ। ਜਦੋਂ ਕਹਿੰਦੇ ਸ਼ਾਲੀਮਾਰ ਬਾਗ ਪਹੁੰਚਿਆ, ਨੌਕਰ ਚਾਕਰ ਖਾਣਾ ਬਣਾ ਰਹੇ ਸੀ, ਅੱਜ ਮਾਂ ਤੋਂ ਪਹਿਲੇ ਦਿਨ ਵਿਛੜਿਆ ਸੀ। ਤੇ ਇਧਰ ਮਹਾਰਾਜਾ ਦਲੀਪ ਸਿੰਘ ਦੇ ਦਸਕਤਾਂ ਹੇਠ ਮਹਾਰਾਣੀ ਜਿੰਦ ਕੌਰ ਨੂੰ ਇਸ ਲਾਹੌਰ ਵਿਚੋਂ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਮਹਾਰਾਣੀ ਜਿੰਦ ਕੌਰ ਨੂੰ ਪਹਿਲੇ ਸ਼ੇਖੂਪੁਰ ਵਿਚ ਕੈਦ ਕੀਤਾ, ਸ਼ੇਖੂਪੁਰ ਤੋਂ ਬਾਅਦ ਇਹਨੂੰ ਬਨਾਰਸ ਭੇਜਿਆ। ਬਨਾਰਸ ਵੇਖੋ ਉਸ ਕਿਲੇ ਦਾ ਇੰਚਾਰਜ ਮਿਸਟਰ ਮੈਕਰੇਗਰ ਆਪਣੀ ਸਵੈ ਜੀਵਨੀ ਦੇ ਵਿਚ ਲਿਖਦਾ ਕਿ ਮਹਾਰਾਣੀ ਜਿੰਦ ਕੌਰ ਦੇ ਕੋਲੋਂ ਜਦੋਂ ਤਲਾਸ਼ੀ ਲਈ ਗਈ ਤੇ ਇਹਦੇ ਕੋਲੋਂ 33 ਚਿੱਠੀਆਂ ਬਰਾਮਦ ਹੋਈਆਂ। ਕਿਸੇ ਵੀ ਚਿੱਠੀ ਦੇ ਵਿਚ ਅੰਗਰੇਜ਼ ਦੇ ਖਿਲਾਫ਼ ਇੱਕ ਵੀ ਲਫ਼ਜ਼ ਨਹੀਂ ਸੀ। ਅੰਗਰੇਜ਼ਾਂ ਨੇ ਦੋ ਅੰਗਰੇਜ਼ ਔਰਤਾਂ ਭੇਜੀਆਂ, ਐਨੀ ਅਸਟੈਮਲੀ, ਇਹ ਦੋਵਾਂ ਅੰਗਰੇਜ਼ ਔਰਤਾਂ ਨੇ ਆਣ ਕੇ ਮਹਾਰਾਣੀ ਜਿੰਦ ਕੌਰ ਨੂੰ ਨਿਰਵਸਤਰ ਕਰਕੇ ਇਹਦੀ ਜਦੋਂ ਤਲਾਸ਼ੀ ਲਈ ਸਾਰੇ ਪੰਜਾਬ ਚ ਫਿਰ ਹਾਹਾਕਾਰ ਮੱਚ ਗਈ, ਪੰਜਾਬ ਵਿਚ ਬਗਾਵਤ ਹੋ ਗਈ। ਇਸ ਤੋਂ ਬਾਅਦ ਫਿਰ ਮਹਾਰਾਣੀ ਜਿੰਦ ਕੌਰ ਨੂੰ ਚਨਾਰ ਭੇਜ ਦਿੱਤਾ ਗਿਆ। ਚਨਾਰ ਦੇ ਵਿਚ ਮਹਾਰਾਣੀ ਜਿੰਦ ਕੌਰ ਬਹੁਤਾ ਸਮਾਂ ਨਾ ਰਹਿ ਸਕੀ। ਉਹਨੇ ਮਨ ਵਿਚ ਫੈਸਲਾ ਕਰ ਲਿਆ ਵੀ ਉਹ ਚਨਾਰ ਦੇ ਕਿਲੇ ਵਿਚ ਨਹੀਂ ਰਹੇਗੀ। ਉਹਨੇ ਇੱਕ ਗੋਲੀ ਦੇ ਨਾਲ ਸੌਦਾ ਕੀਤਾ, ਕਹਿਣ ਲੱਗੀ ਵੀ ਜੇ ਮੈਂ ਜਿਉਂਦੀ ਰਹੀ ਤੇਰੀ ਵਫਾ ਦਾ ਮੁੱਲ ਪਾ ਦਿਆਂਗੀ, ਤੂੰ ਇਸ ਤਰ੍ਹਾਂ ਕਰ ਆਪਣੇ ਕੱਪੜੇ ਮੈਨੂੰ ਦੇ ਦੇ ਤੇ ਮੇਰੇ ਕੱਪੜੇ ਤੂੰ ਪਾ ਲੈ। ਉਹਨੂੰ ਰਾਣੀਆਂ ਵਾਲੇ ਕੱਪੜੇ ਪਹਿਨਾ ਦਿੱਤੇ, ਸੋਨਾ ਨਾਲ ਲੱਦ ਦਿੱਤੀ। ਉਹਨੂੰ ਕਹਿੰਦੀ ਵੀ ਤੂੰ ਇਸ ਪਲੰਘ ਦੇ ਉੱਤੇ ਲੇਟ ਜਾ, ਬਸ ਜਿਹੜੇ ਪਹਿਰੇਦਾਰ ਨੇ ਉਹਨੇ ਤੇਰੀ ਚੂੜੇ ਵਾਲੀ ਬਾਂਹ ਵੇਖਣੀ, ਇਸ ਤੋਂ ਵੱਧ ਕੁਛ ਨੇ। ਤੇ ਮਹਾਰਾਣੀ ਜਿੰਦ ਕੌਰ ਨੇ ਗੋਲੀ ਵਾਲੇ ਕੱਪੜੇ ਪਾ ਲੈ ਤੇ ਜਦੋਂ ਕਹਿੰਦੇ ਨੇ ਉਹਨੇ ਆਪਣਾ ਕਾਲਖ ਤੋਂ ਰੰਗ ਕਾਲਾ ਜਿਹਾ ਕੀਤਾ, ਦੀਵੇ ਦੀ ਕਾਲਖ ਤੋਂ ਰੰਗ ਮਾੜਾ ਜਿਹਾ ਕਾਲਾ ਕੀਤਾ ਤਾਂ ਕਿ ਗੋਰੇ ਰੰਗ ਦੀ ਭਾ ਨਾ ਪਵੇ। ਜਦੋਂ ਬਾਹਰ ਨਿਕਲੀ ਪਹਿਰੇਦਾਰ ਪਹਿਰਾ ਦੇ ਰਹੇ ਤੇ ਉਹਨਾਂ ਨੇ ਕਿਹਾ ਤੂੰ ਕੌਣ ਹੈ? ਉਹ ਕਹਿੰਦੀ ਮੈਂ ਉਦਾਸੀ ਸੰਤਨੀ ਹੂੰ, ਮਹਾਰਾਣੀ ਜਿੰਦ ਕੌਰ ਕੋ ਉਪਦੇਸ਼ ਕਰਨੇ ਆਈ ਸੀ, ਲੇਕਿਨ ਕੱਲ ਲੇਟ ਸਮਾਂ ਲੇਟ ਮਿਲਾ, ਇਸ ਲਈ ਲੇਟ ਆਈ ਹੂੰ, ਲੇਟ ਜਾ ਰਹੀ ਹੂੰ। ਉਹਨਾਂ ਨੇ ਜਦੋਂ ਸੁਣਿਆ ਵੀ ਇਹ ਲੇਟ ਆਈ ਹੈ ਤੇ ਲੇਟ ਜਾ ਰਹੀ ਹੈ, ਵੀ ਜੇ ਵੱਡੇ ਅਫਸਰਾਂ ਨੂੰ ਪਤਾ ਲੱਗ ਗਿਆ ਸਾਨੂੰ ਤੇ ਸਾਨੂੰ ਤਾਂ ਕੁੱਲ ਵਿਚ ਪੀੜ ਦੇਣਗੇ। ਉਹਨਾਂ ਨੇ ਧੱਕਾ ਦਿੱਤਾ, ਕਹਿੰਦੇ ਖਬਰਦਾਰ ਜੇ ਮੁੜ ਕੇ ਆਈ। ਉਹਨੇ ਧੱਕਾ ਦਿੱਤਾ, ਮਾਂ ਅੱਗੇ ਨਦੀ ਵਗ ਰਹੀ ਸੀ ਮਹਾਰਾਣੀ ਜਿੰਦ ਕੌਰ ਨੇ, ਆਖਿਰਕਾਰ ਪੰਜਾਬ ਦੀ ਜੱਟੀ ਸੀ, ਨਦੀ ਪਾਰ ਕਰਕੇ ਤੇ ਫਿਰ ਮੰਜ਼ਲਾਂ ਤੈਅ ਕਰਦੀ ਹੋਈ ਰਾਮਨਗਰ ਵਿਚੋਂ ਦੀ ਹੁੰਦੀ ਹੁੰਦੀ ਰੋਂਦੀ ਕਰਾਉਂਦੀ ਡਿੱਗਦੀ ਢਹਿੰਦੀ ਜਦੋਂ ਰਾਮਨਗਰ ਪਹੁੰਚੀ
ਜੀ,
ਉੱਥੇ ਬਾਹਰ ਮੰਦਿਰ ਦੇ ਵਿਚ ਥੱਲੇ ਕੁਝ ਕਹਿੰਦੇ ਨੇ ਭਿਖਾਰੀ ਬੈਠੇ ਸੀ ਤੇ ਮਹਾਰਾਣੀ ਜਿੰਦ ਕੌਰ ਵੀ ਉਹ ਭਿਖਾਰੀਆਂ ਦੇ ਵਿਚ ਜਾ ਕੇ ਬੈਠ ਗਈ। ਤੇ ਜਦੋਂ ਮੰਦਿਰ ਦਾ ਪੁਜਾਰੀ ਮੁੱਠ ਮੁੱਠ ਚੌਲ ਦੇਣ ਵਾਸਤੇ ਆਇਆ ਤੇ ਮਹਾਰਾਣੀ ਜਿੰਦ ਕੌਰ ਦੇ ਚੌਲ ਲੈਣ ਲੱਗਿਆ ਹੱਥ ਕੰਬ ਰਹੇ ਸੀ। ਦੇਖੋ ਤਖਤਾਂ ਤਾਜਾਂ ਦੀ ਮਾਲਕ ਸੀ, ਕਦੀ ਘੂਰੀ ਦੇ ਨਾਲ ਲੱਖਾਂ ਸਿਪਾਹੀਆਂ ਦੀਆਂ ਕਮਾਨਾਂ ਝੁਕ ਜਾਂਦੀਆਂ ਸੀ, ਲੇਕਿਨ ਅੱਜ ਉਹ ਭਿਖਾਰੀ ਬਣ ਕੇ ਚੌਲ ਲੈ ਰਹੀ ਸੀ। ਇਹਦੇ ਰਾਣਾ ਜੰਗ ਬਹਾਦਰ ਦੇ ਖਮੰਡੂ ਪਹੁੰਚਦੀ ਹੈ, ਉੱਥੇ ਜਾ ਕੇ ਇੰਨੀ ਝੋਲੀ ਅੱਡ ਕੇ ਭੀਖ ਮੰਗੀ ਤੇ ਉਹਨੂੰ ਤਰਸ ਆ ਗਿਆ। ਉਹਨੇ ਫਿਰ 12 ਸਾਲ ਕਠਮੰਡੂ ਮਹਾਰਾਣੀ ਜਿੰਦ ਕੌਰ ਨੂੰ ਪਨਾਹ ਦੇ ਕੇ ਰੱਖੀ। ਫਿਰ ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਬਣਾ ਲਿਆ ਗਿਆ, ਇਹਨੂੰ ਇੰਗਲੈਂਡ ਭੇਜ ਦਿੱਤਾ ਗਿਆ। ਅਲਫ ਲੈਲਾ ਦੀਆਂ ਕਹਾਣੀਆਂ ਸੁਣਾ ਸੁਣਾ ਕੇ ਉਹਦਾ ਦਿਮਾਗ ਵਾਸ਼ ਕਰ ਦਿੱਤਾ ਤੇ ਉਸ ਨੂੰ ਤੇ ਪਤਾ ਹੀ ਨਹੀਂ ਸੀ ਕਿ ਮੇਰਾ ਸਾਡਾ ਰਾਜ ਕੀ ਹੈ। ਉਹਦੇ ਕੋਲ ਕੋਹੇਨੂਰ ਹੀਰਾ ਵੀ ਖੋ ਲਿਆ ਗਿਆ ਕਿਉਂਕਿ ਬੱਚਾ ਸੀ, ਸਿਆਸਤ ਨਹੀਂ ਸੀ ਸਮਝਦਾ। ਆਖਿਰਕਾਰ ਫਿਰ ਮਹਾਰਾਣੀ ਜਿੰਦ ਕੌਰ ਦੀ ਮੁਲਾਕਾਤ ਵੀ ਹੋਈ। ਮੁਲਾਕਾਤ ਵੇਖਣ ਜਦੋਂ ਕਰਨ ਆਇਆ ਤਾਂ ਉਹਦੇ ਸਿਰ ਦੇ ਉੱਤੇ ਵਾਲ ਖਤਮ ਸਨ, ਲੇਕਿਨ ਮਹਾਰਾਣੀ ਜਿੰਦ ਕੌਰ ਨੇ ਕਿਹਾ ਮੇਰਾ ਭਾਵੇਂ ਸਾਰਾ ਕੁਝ ਚਲਾ ਗਿਆ ਵੀ ਅੱਜ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੱਖੀ ਵੀ ਏ ਇਸ ਘਰ ਵਿਚੋਂ ਚਲੀ ਗਈ। ਤਾਂ ਫਿਰ ਮਹਾਰਾਜਾ ਦਲੀਪ ਸਿੰਘ ਨੇ ਆਪਣੀ ਮਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਤੇਰਾ ਰਾਜ ਭਾਗ ਕੇ ਤੈਨੂੰ ਵਾਪਸ ਨਹੀਂ ਕਰ ਸਕਦਾ, ਪਰ ਮੈਂ ਸਿੱਖੀ ਇਸ ਘਰ ਵਿਚ ਜਰੂਰ ਵਾਪਸ ਲੈ ਆਵਾਂਗਾ। ਫਿਰ ਉਹਨੇ ਅਦਨ ਜਾ ਕੇ ਅੰਮ੍ਰਿਤ ਪਾਨ ਕੀਤਾ ਤੇ ਫਿਰ ਦੁਬਾਰਾ ਉਹਨੇ ਇਸ ਘਰ ਵਿਚ ਸਿੱਖੀ ਲਿਆਂਦੀ। ਫਿਰ ਆਖਿਰਕਾਰ ਅੰਗਰੇਜ਼ ਜਿਉਂ ਚੱਲਦਾ ਚਲਾ ਗਿਆ, ਆਪਣੀਆਂ ਗੋਂਦਾਂ ਚੱਲਦਾ ਗਿਆ, 29 ਮਾਰਚ 1849 ਈਸਵੀ ਨੂੰ ਫਿਰ ਲਾਰਡ ਡਲਹੌਜ਼ੀ ਨੇ ਪੰਜਾਬ ਦੀ ਆਜ਼ਾਦੀ ਦਾ ਐਲਾਨ ਕੀਤਾ। ਵੈਸੇ ਸਿੱਖ ਰਾਜ ਕਿਵੇਂ ਕਿਹਾ, ਬੜਾ ਦਿਲਚਸਪ ਇਤਿਹਾਸ ਹੈ। ਗਿਆਨੀ ਸੋਹਣ ਸਿੰਘ ਸੀਤਲ ਜੀ ਨੇ ਇੱਕ ਛੋਟੀ ਜਿਹੀ ਕਿਤਾਬ ਲਿਖੀ ਹੈ, ਮੈਂ ਵੈਸੇ ਸਰੋਤਿਆਂ ਨੂੰ ਕਹਾਂਗਾ ਕਿ ਜਰੂਰ ਪੜ੍ਹਨ। ਉਹ ਕਿਤਾਬ ਦਾ ਨਾਂ ਹੈ ਦੁਖੀਏ ਮਾਂ ਪੁੱਤ। ਸਿਰਫ 80-85 ਪੰਨਿਆਂ ਦੀ ਕਿਤਾਬ ਹੈ, ਪੰਨਿਆਂ ਦੀ ਕਿਤਾਬ ਹੈ, ਛੋਟੀ ਜਿਹੀ ਬੁੱਕ ਹੈ, ਲੇਕਿਨ ਜੋ ਜੋ ਤੁਸੀਂ ਪੜ੍ਹਦੇ ਜਾਓਗੇ ਤੁਹਾਡੀਆਂ ਅੱਖਾਂ ਵਿੱਚ ਪਾਣੀ ਵਹਿੰਦਾ ਚਲਾ ਜਾਏਗਾ। ਇਤਨਾ ਦਰਦਨਾਕ ਇਤਿਹਾਸ ਗਿਆਨੀ ਸੋਹਣ ਸਿੰਘ ਸੀਤਲ ਜੀ ਦੀ ਕਲਮ ਨੇ ਲਿਖਿਆ। ਔਰ ਸੱਚਮੁੱਚ ਅੰਗਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਤੇ ਮਹਾਰਾਣੀ ਜਿੰਦ ਕੌਰ ਨੂੰ ਬੜੇ ਤਸੀਹੇ ਦਿੱਤੇ ਨੇ। ਸਿੱਖ ਰਾਜ ਜਿਹਨੂੰ ਅਸੀਂ ਧਰਮ ਨਿਰਪੱਖ ਰਾਜ ਕਹਿੰਦੇ ਹਾਂ, ਦੇਖੋ ਦੁਨੀਆਂ ਵਿੱਚ ਬਾਦਸ਼ਾਹ ਬੜੇ ਹੋਏ ਨੇ, ਲੇਕਿਨ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੱਚਮੁੱਚੀ ਧਰਮ ਨਿਰਪੱਖ ਰਾਜ ਸੀ। ਉਹਦੇ ਰਾਜ ਵਿੱਚ ਕਿਸੇ ਨੂੰ ਕਦੀ ਫਾਂਸੀ ਦੀ ਸਜ਼ਾ ਨਹੀਂ ਹੋਈ ਔਰ ਸਾਰੀਆਂ ਧਰਮਾਂ ਦਾ ਉਹ ਆਦਰ ਕਰਦਾ ਸੀ, ਹਿੰਦੂਆਂ ਦਾ, ਮੁਸਲਮਾਨਾਂ ਦਾ, ਸਿੱਖਾਂ ਦਾ, ਔਰ ਸ਼ੇਰੇ ਪੰਜਾਬ ਖਾਲਸਾ ਰਾਜ ਖਵਾ ਕੇ ਬੜਾ ਖੁਸ਼ ਹੁੰਦਾ ਸੀ। ਸੋ ਸਮਾਂ ਹੈ, ਸਮੇਂ ਦੇ ਨਾਲ ਸਭ ਕੁਝ ਬਦਲ ਜਾਂਦਾ ਹੈ। ਕਾਸ਼ ਮੈਂ ਕਦੀ ਸੋਚਿਆ ਕਰਦਾ ਕਿ ਜੇ ਕਿਤੇ ਮਹਾਰਾਜਾ ਰਣਜੀਤ ਸਿੰਘ, ਅਕਾਲੀ ਫੂਲਾ ਸਿੰਘ ਜਾਂ ਹਰੀ ਸਿੰਘ ਨਲਵਾ ਜਾਂ ਸ਼ਾਮ ਸਿੰਘ ਅਟਾਰੀ ਨੂੰ ਕਿਤੇ ਰਾਜ ਭਾਗ ਦੇ ਜਾਂਦਾ ਤਾਂ ਦੁਨੀਆਂ ਦਾ ਇਤਿਹਾਸ ਹੋਰ ਅੱਖਰਾਂ ਵਿੱਚ ਲਿਖਿਆ ਜਾਂਦਾ।
ਸੋ ਬਹੁਤ ਹੀ ਵਿਸਥਾਰ ਦੇ ਵਿੱਚ ਨਿਰਭਰ ਸਾਹਿਬ ਤੁਸੀਂ ਇਹ ਜਿਹੜਾ ਇਤਿਹਾਸ ਹੈ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕੀਤਾ ਔਰ ਉਮੀਦ ਕਰਦੇ ਹਾਂ ਕਿ ਸਰੋਤੇ ਜਿਹੜੇ ਆ ਜ਼ਰੂਰ ਇਸ ਇਤਿਹਾਸ ਨੂੰ ਸੁਣ ਕੇ, ਕਿਉਂਕਿ ਹੋ ਸਕਦਾ ਜਿਹੜੇ ਸਾਡੀ ਉਮਰ ਤੋਂ ਪਹਿਲਾਂ ਦੇ ਬਹੁਤ ਸਾਰੇ ਲੋਕ ਜਿਹੜੇ ਸਾਨੂੰ ਸੁਣਦੇ ਆ ਉਹਨਾਂ ਨੂੰ ਇਸ ਇਤਿਹਾਸ ਦੇ ਬਾਰੇ ਪਤਾ ਵੀ ਹੋਵੇ, ਪਰ ਸਾਡੀ ਉਮਰ ਦੇ ਜਾਂ ਸਾਡੀ ਉਮਰ ਵਰਗ ਤੋਂ ਬਾਅਦ ਵਾਲੇ ਜਿਹੜੇ ਬਹੁਤੇ ਜਿਹੜੇ ਪੀੜੀ ਜਿਹੜੀ ਸਾਡੀ ਆਉਣ ਵਾਲੀ ਉਹਨਾਂ ਨੂੰ ਸ਼ਾਇਦ ਇਤਿਹਾਸ ਦੇ ਬਾਰੇ ਕੋਈ ਬਹੁਤੀਆਂ ਜ਼ਿਆਦਾ ਪਰਤਾਂ ਦਾ ਪਤਾ ਨਹੀਂ ਹੈ। ਸੋ ਇਸ ਕਰਕੇ ਸਾਡਾ ਇਹ ਮਕਸਦ ਵੀ ਹੈ ਕਿ ਅਸੀਂ ਇਹ ਜਿਹੜਾ ਇਤਿਹਾਸ ਆ ਉਹਨੂੰ ਸਮੇਂ ਸਮੇਂ ਤੇ ਜ਼ਰੂਰ ਦੁਹਰਾਉਂਦੇ ਰਹੀਏ, ਅਸੀਂ ਜਾਣੂ ਕਰਵਾਉਂਦੇ ਰਹੀਏ ਤਾਂ ਕਿ ਜ਼ਰੂਰ ਸਾਨੂੰ ਆਪਣਾ ਉਹ ਗੌਰਵਮਈ ਵਿਰਸਾ ਜਿਹੜਾ ਆ ਉਹ ਸਾਨੂੰ ਉਤਸ਼ਾਹਿਤ ਵੀ ਕਰਦਾ ਰਹੇ ਕਿ ਅਸੀਂ ਚੰਗੇ ਕਾਰਜਾਂ ਵੱਲ ਪ੍ਰੇਰਿਤ ਹੋਈਏ, ਪਰ ਨਾਲੋ ਨਾਲ ਸਾਡੀਆਂ ਕੀ ਕਮੀਆਂ ਰਹੀਆਂ ਔਰ ਸਾਡੀ ਤਰਾਸਦੀ ਕਿੱਥੇ ਰਹੀ ਹੈ ਔਰ ਕੀ ਬਦਕਿਸਮਤੀ ਰਹੀ ਹੈ ਕਿ ਅਸੀਂ ਆਪਣਾ ਜਿਹੜਾ ਰਾਜ ਆ ਉਹ ਉਸਨੂੰ ਦੁਬਾਰਾ ਉਸੇ ਹੀ ਜਾਹੋ ਜਲਾਲ ਦੇ ਨਾਲ ਕਾਇਮ ਨਹੀਂ ਕਰ ਪਾਏ, ਹੈਨਾ, ਔਰ ਉਹਨਾਂ ਕਮੀਆਂ ਤੋਂ ਜ਼ਰੂਰ ਅਸੀਂ ਜਾਣੂ ਹੁੰਦੇ ਰਹੀਏ ਤਾਂ ਕਿ ਸੁਧਾਰ ਦੀ ਜਿਹੜੀ ਆ ਇੱਕ ਸੰਭਾਵਨਾ ਬਣੀ ਰਹੇ। ਖੈਰ ਇਹ ਸੀ ਜੀ ਵਿਰਸਾ ਤੇ ਇਤਿਹਾਸ।
ਅਸੀਂ ਸਿੱਖ ਰਾਜ ਕਿਵੇਂ ਗਿਆ, ਸਾਡੇ ਲੀਡਰਾਂ ਨੂੰ ਪਤਾ ਹੋਣਾ ਚਾਹੀਦਾ ਵੀ ਸਿੱਖ ਰਾਜ ਕਿਵੇਂ ਗਿਆ। ਪਰ ਮੈਨੂੰ ਉਮੀਦ ਹੈ ਕਿ ਸਾਡੇ ਜਿਹੜੇ ਲੀਡਰ ਹੈ, ਅਕਾਲੀ ਲੀਡਰ ਹੈ, ਉਹਨਾਂ ਨੇ ਕਦੀ ਇਤਿਹਾਸ ਨਹੀਂ ਪੜਿਆ ਹੋਵੇਗਾ ਕਿ ਸਿੱਖ ਰਾਜ ਕਿਵੇਂ ਗਿਆ। ਸਿਰਫ ਆਪਣੀਆਂ ਗੱਡੀਆਂ ਦੇ ਲਾਸ਼ ਵਿੱਚ ਬੈਠੇ ਨੇ, ਜੇ ਕਿਤੇ ਉਹ ਪੜ੍ਹ ਲੈਣ ਕਿਵੇਂ ਸਿੱਖ ਰਾਜ ਗਿਆ ਤੇ ਸ਼ਾਇਦ ਉਹਨਾਂ ਨੂੰ ਅਕਲ ਆ ਜਾਵੇ, ਉਹ ਇੱਕ ਕੇਸਰੀ ਝੰਡੇ ਥੱਲੇ ਇਕੱਠੇ ਹੋ ਕੇ ਆਪਣੇ ਪੰਜਾਬ ਦੇ ਰਾਜ ਭਾਗ ਨੂੰ ਬਚਾ ਸਕਦੇ ਆ।
ਜੀ 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 ਬਿਲਕੁਲ,
ਸ਼ਿਕਾਰ ਹੋਵੇ ਅਸੀਂ ਉਸ ਵੇਲੇ ਵੀ ਫੁੱਟ ਦਾ ਸ਼ਿਕਾਰ ਹੋਏ ਤੇ ਅੱਜ ਵੀ ਅਸੀਂ ਸਿੱਖ ਕੌਮ ਫੁੱਟ ਦਾ ਸ਼ਿਕਾਰ ਹੈ। ਫੁੱਟ ਦੇ ਸ਼ਿਕਾਰ ਕਾਰਨ ਅਸੀਂ ਕੁਛ ਵੀ ਕਿਸੇ ਕੋਲੋਂ ਆਪਣੀ ਝੋਲੀ ਚ ਕੁਝ ਵੀ ਨਹੀਂ ਪਵਾ ਸਕੇ ਤੇ ਪੰਜਾਬ ਦੇ ਨਾਲ ਇੰਨੀਆਂ 85% ਕੁਰਬਾਨੀਆਂ ਕਰਨ ਵਾਲਾ ਜਿਹੜਾ ਸਿੱਖ ਹੈ ਉਹ ਅੱਜ ਦਰ ਦਰ ਤੇ ਮਤਲਬ ਇੱਕ ਅਸਲ ਦੀ ਕੇਂਦਰ ਸਰਕਾਰ ਤੋਂ ਭੀਖ ਮੰਗਦਾ ਫਿਰਦਾ ਹੈ। ਬਿਲਕੁਲ, ਸਾਡੀ ਕਦਰ ਨੀ ਪਾਈ ਗਈ ਕਿ ਸਿੱਖ ਕੌਮ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ, ਸਾਨੂੰ ਇਹਨਾਂ ਦੀ ਕਦਰ ਪਾਉਣੀ ਚਾਹੀਦੀ ਹੈ।
ਬਿਲਕੁਲ ਜੀ। ਸੋ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਕਿ ਸਾਡੇ ਨਾਲ ਵਿਤਕਰਾ ਹੁੰਦਾ, ਕਿਤੇ ਨਾ ਕਿਤੇ ਸਾਡੇ ਨਾਲ ਓਪਰਿਆਂ ਵਾਲਾ ਜਿਹੜਾ ਸਲੂਕ ਹੈ ਉਹ ਸਾਡੀ ਆਪਣੀ ਹਕੂਮਤ ਵੱਲੋਂ ਕੀਤਾ ਜਾਂਦਾ, ਜਦੋਂ ਅਸੀਂ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਸਾਨੂੰ ਆਪਣੀਆਂ ਕਮੀਆਂ ਦੇ ਵੱਲ ਵੀ ਧਿਆਨ ਜਿਹੜਾ ਉਹ ਜ਼ਰੂਰ ਦੇਣਾ ਪੈਣਾ। ਸੋ ਇਤਿਹਾਸ ਜਿਹੜਾ ਇਸ ਨੂੰ ਸਾਂਝਾ ਕਰਨ ਦਾ ਜਿਹੜਾ ਮਕਸਦ ਵੀ ਇਹੀ ਹੈ ਕਿ ਜ਼ਰੂਰ ਅਸੀਂ ਆਪਣੀਆਂ ਊਣਤਾਈਆਂ, ਆਪਣੀਆਂ ਜਿਹੜੀਆਂ ਕਮੀਆਂ ਉਹਨਾਂ ਦੇ ਵਿੱਚ ਲਗਾਤਾਰ ਸੁਧਾਰ ਲਿਆਉਂਦੇ ਰਹੀਏ ਔਰ ਸਾਡੇ ਵਿਰਸੇ ਦੇ ਵਿੱਚ ਕੀ ਗੌਰਵਮਈ ਸੀ, ਕੀ ਮਾਣ ਮੱਤਾ ਸੀ ਉਹਦੇ ਉੱਤੇ ਵੀ ਅਸੀਂ ਮਾਣ ਕਰਦੇ ਰਹੀਏ। ਹੈ ਇਸ ਸਿਲਸਿਲੇ ਦੇ ਵਿੱਚ ਦਿਲਬਰ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਸਾਡੇ ਨਾਲ ਸਾਂਝਾ ਕਰਦੇ ਹੋ, ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰਦੇ ਹੋ, ਤੁਹਾਡਾ ਵੀ ਬੇਹੱਦ ਧੰਨਵਾਦ।
ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਇਹ ਸੀ ਸਾਡਾ ਖਾਸ ਸਿਲਸਿਲਾ ਵਿਰਸਾ ਤੇ ਇਤਿਹਾਸ, ਜਿਸ ਸਿਲਸਿਲੇ ਜ਼ਰੀਏ ਅਸੀਂ ਸਿੱਖ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਕੁਝ ਘਟਨਾਵਾਂ ਔਰ ਵਿਰਸਾ ਜਿਹੜਾ ਸਾਡਾ ਉਹਦੇ ਬਾਰੇ ਚ ਤੁਹਾਨੂੰ ਜਾਣੂ ਕਰਵਾਉਂਦੇ ਰਹਿੰਦੇ ਹਾਂ।